ਸਾਰੇ ਯੋਗ ਹੈ, ਇੱਜ਼ਤ ਵਾਲੇ ਤੇ ਅੱਗੇ ਵੀ ਧੰਨ ਸਾਰੇ ਯੋਗ ਇੱਜ਼ਤ ਵਾਲੇ ਹਨ। ਐਸੇ ਮਹਾਂਪੁਰਖਾਂ ਦੇ ਨਾਲ ਮਿਲਾਉਣਾ ਕਰੋ ਨਿਰਵਕਾਰ ਤੇ ਮੇਰੇ ਚਿੱਤਾਂ ਦੇ ਨਾਲ।
ਇਸ ਬਿਨ ਘੜੀ ਨਾ ਜੀਵੋ,
ਇਸ ਪਰਮੇਸ਼ਰ ਤੋਂ ਬਿਨਾਂ ਘੜੀ ਵੀ ਨਹੀਂ ਜਿਉਣਾ ਹੁੰਦਾ।
ਬਿਨ ਨਾਵੈ ਮਰ ਜਾਓ,
ਪਰਮੇਸ਼ਰ ਦੇ ਨਾਮ ਤੋਂ ਜਪੇ ਤੋਂ ਬਗੈਰ ਸਾਡਾ ਮਰਨਾ ਹੁੰਦਾ। ਅੱਖਾਂ ਜੀਵਾਂ ਵਿਸਰੈ ਮਰ ਜਾਓ।
ਮੈਂ ਅੰਧਲੇ ਨਾਮ ਨਾ ਵਿਸਰੈ,
ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰੋ, ਅਸੀਂ ਅੰਨੇ ਹਾਂ, ਸਾਡੇ ਮਨਬੁੱਧ ਰੂਪ ਨੇਤਰਾਂ ਵਿੱਚ ਵਿਚਾਰ ਦੀ ਨਿਗਾਹ ਨਹੀਂ, ਭਰਮ ਦੇ ਫੋਲੇ ਪੈ ਚੁੱਕੇ ਹਨ। ਸਾਨੂੰ ਅੰਧੇ ਗਿਆਨੀਆਂ ਨੂੰ ਤੇਰਾ ਨਾਮ ਨਾ ਕਦੇ ਵੀ ਭੁੱਲੇ, ਕਿਰਪਾ ਕਰ ਦਿਓ।
ਟੇਕ ਟਿੱਕੀ ਕਰ ਜਾਓ,
ਜਿਵੇਂ ਟੇਕ ਟਿੱਕੀ ਟੇਕ ਓਟ ਲੈ ਕਰਕੇ ਟਕਾ ਕਰਕੇ ਘਰ ਨੂੰ ਜਾਂਦਾ ਹਨ। ਸੋਟੀ ਟੇਕ ਹੈ, ਓਟ ਜਿਹੜਾ ਉਹਨੂੰ ਟੇਕ ਟਿੱਕੀ ਟੇਕ ਓਟ ਹੈ ਸੋਟੀ, ਤੇ ਟਿੱਕੀ ਟਿਕਾਉਂਦਾ ਰੱਖਦਾ ਜਿੱਥੇ ਅੱਗੇ, ਉਹ ਓਟ ਦੇ ਨਾਲ ਟਕਾ ਟਕਾ ਕਰਕੇ ਗਾਹ ਨੂੰ ਘਰ ਨੂੰ ਜਾਂਦਾ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਅਸੀਂ ਅੰਨੇ ਹਾਂ, ਮਨਬੁੱਧ ਰੂਪ ਨੇਤਰਾਂ ਦੇ ਵਿੱਚ ਨਹੀਂ, ਕਿਰਪਾ ਕਰਕੇ ਆਪਣੀ ਭਗਤੀ ਰੂਪ ਜਾਥਵਾ ਨਾਮ ਮੰਦ ਲੈ ਹਰ ਨਾਮ ਲਖੀ ਟੋਹਣੀ ਰਹੋ ਸਹਿਬ ਕੀ ਟੇਕ ਨਾ ਮੋਹਾ ਮੋਹਣੀ। ਸੱਚੇ ਪਾਤਸ਼ਾਹ ਤੇਰਾ ਨਾਮ ਰੂਪੀ ਸੋਟੀ ਆ ਸਾਡੇ ਵਿਚਾਰ ਰੂਪੀ ਮਨ ਦੇ ਸੰਕਲਪ ਵਿਕਲਪ ਰੂਪੀ ਹੱਥਾਂ ਦੇ ਵਿੱਚ, ਇਹ ਟੇਕ ਓਟ ਲੈ ਕਰਕੇ ਟਿੱਕੀ ਟਕਾ ਕੇ ਟੋਹ ਟੋਹ ਕਰਕੇ ਅਸੀਂ ਸੱਚਖੰਡ ਰੂਪੀ ਘਰ ਨੂੰ ਜਾਣਾ ਚਾਹੁੰਦੇ ਹਾਂ। ਸਾਡੀ ਬਿਰਤੀ ਭਾਸ਼ ਬਿਰਤੀ ਜਿਹੜੀ ਹੈ, ਅਖੰਡ ਚੇਤਨ ਦੇਹ ਜਿਹੜੀ ਹੈ, ਇਹ ਸੱਚੇ ਪਾਤਸ਼ਾਹ ਤੇਰੀ ਸਰੂਪ ਦੀ ਸਿਖਿਆਤਾ ਰੂਪ ਘਰ ਨੂੰ ਜਾਣਾ ਚਾਹੁੰਦੀ ਹੈ, ਕਿਰਪਾ ਕਰੋ ਜਾਣਾ ਕਰੀਏ।
ਟੇਕ ਟਿੱਕੀ ਘਰ ਜਾਓ,
ਟੇਕ ਨਾਮ ਦੀ ਓਟ ਟਿੱਕੀ ਟਿਕਾ ਕੇ ਵਿਚਾਰ ਕਰਨੀ, ਘਰ ਅੰਤ ਹੈ ਕਰਨ, ਇਹਦੇ ਦੁਆਰਾ ਜਾਣਾ ਚਾਹੁੰਦੇ ਹਾਂ ਸੱਚਖੰਡ ਨੂੰ।
ਗੁਰੂ ਜਿਨ੍ਹਾਂ ਕਾ ਅੰਦਲਾ,
ਮਾਲਕ ਨੇ ਭਾਈ ਦਾ ਗੁਰੂ ਇੰਨਾ ਹੋਵੇ,
ਚੇਲੇ ਨਾਹੀਂ ਠਾਓ,
ਉਹਨਾਂ ਦੇ ਚੇਲਿਆਂ ਨੂੰ ਜਗ੍ਹਾ ਕਿੱਥੇ ਮਿਲਣੀ, ਆਪ ਖਾਤੇ ਚ ਡਿੱਗੇਗਾ, ਨਾਲ ਹੀ ਚੇਲੇ ਨੂੰ ਵੀ ਡੋਬ ਦੇਵੇਗਾ। ਇਸੇ ਪ੍ਰਕਾਰ ਗੁਰੂ
ਗੁਰੂ ਜਿਨ੍ਹਾਂ ਕਾ ਅੰਦਲਾ,
ਭਾਈ ਜਿਨ੍ਹਾਂ ਦਾ ਗੁਰੂ ਇੰਨਾ ਹੈ, ਜਿਨ੍ਹਾਂ ਦੇ ਕੋਲ ਸੁਰਤੀ ਤੇ ਸਿਮਰਤੀ ਰੂਪ ਇਹ ਨੇਤਰੀ ਨਹੀਂ ਹਨ,
ਚੇਲੇ ਨਾਹੀਂ ਠਾਓ,
ਉਹਨਾਂ ਦੇ ਚੇਲਿਆਂ ਨੂੰ ਕਿੱਥੇ ਥਾਂ ਮਿਲਣਾ, ਉਹ ਵੀ ਨਰਕ ਵਿੱਚ ਹੀ ਪੈਣਗੇ, ਜਿਵੇਂ ਨਰਕ ਧਾਰ ਗਏ ਪਏ ਹੈ।
ਬਿਨ ਸਤਿਗੁਰ ਨਾਉ ਨਾ ਪਾਈਐ,
ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਧੰਨ ਸਤਿਗੁਰ ਤਾਂ ਭਾਵੇਂ ਰਾਧਾ ਸਵਾਮੀ ਤੇ ਲਾਲ ਕੁੜਤੀ ਵਾਲੇ ਝੂਠੇ ਸੌਦੇ ਵਾਲੇ ਲਿਖਦੇ ਫਿਰਦੇ ਹੈ, ਪਰ ਪੂਰਨ ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ। ਅੱਜ ਅਦਾ ਖੜਕੀਆਂ ਦੋ ਤਿੰਨ ਤੇ ਲਾਲ ਕੁੜਤੀ ਆਓ, ਝੂਠੇ ਸੌਦੇ ਵਾਲੇ ਨੇ ਦੁਕਾਨ ਹੀ ਬੰਦ ਕਰ ਦਿੱਤੀ ਸਰਸੇ ਵੱਲੋਂ, ਕਹਿੰਦੇ 6 ਮਹੀਨੇ ਵਾਸਤੇ ਕਿ ਕਰੋਪੀ ਦੇ ਦੇਣ।
ਸਤਿਗੁਰ ਨਾਉ ਨਾ ਪਾਈਐ,
ਸਤ ਸਲਾ ਰਹਿਣ ਵਾਲੇ ਗੁਰੂ ਚੇਤਨ ਸਰੂਪ ਤੋਂ ਬਿਨਾਂ ਵਾਹਿਗੁਰੂ ਨਾਮ ਦੀ ਪ੍ਰਾਪਤੀ ਨਹੀਂ।
ਬਿਨ ਨਾਵੈ ਕਿਆ ਸੁਆਉ,
ਤੇ ਨਾਮ ਜਪੇ ਤੋਂ ਬਗੈਰ ਕਿਆ ਕੀ ਹੈ ਸੁਆਉ ਪ੍ਰਯੋਜਨ, ਕੁਝ ਵੀ ਨਹੀਂ। ਕਿਆ ਸੁਆਉ ਕੀ ਹੈ ਸੁਆਉ ਸਵਾਦ, ਕੋਈ ਵੀ ਸਵਾਦ ਪ੍ਰਾਪਤ ਨਹੀਂ ਹੁੰਦਾ, ਕੋਈ ਪ੍ਰਯੋਜਨ ਪੂਰਾ ਨਹੀਂ ਹੁੰਦਾ ਨਾਮ ਤੋਂ ਬਗੈਰ।
ਆਏ ਗਿਆ ਪਛਤਾਵਨਾ,
ਉਹ ਆਇਆ ਜੰਮ ਕੇ ਗਿਆ ਮਰ ਕੇ, ਅੰਤ ਨੂੰ ਪਛਤਾਉਣਾ ਹੀ ਪੈਂਦਾ ਹੈ। ਕਿਸ ਤਰ੍ਹਾਂ,
ਜਿਉਂ ਸੁਣਿਆ ਘਰ ਕਾਓ,
ਜਿਵੇਂ ਸੁਣਿਆ ਘਰ ਚ ਕਾਂ ਆ ਜਾਵੇ, ਉੱਥੇ ਕਿਹੜਾ ਕੋਈ ਮੁੰਡੇ ਖੇਡਦੇ ਜੀ ਤਾਂ ਟੁਕੜਾ ਲੈ ਕੇ ਉਹਨੇ ਖਾ ਲੈਣਾ ਹੈ, ਐਸੀ ਹਾਲਤ ਹੁੰਦੀ ਹੈ ਫੇਰ ਪੜ ਇਹ
ਗਿਆ ਪਛਤਾਵਨਾ।
ਜਿਹੜਾ ਭਾਈ ਅਗਿਆਨੀ ਹੈ ਨਾ, ਅੰਨਾ ਬੇਮੁੱਖ ਗੁਰੂ ਤੋਂ, ਉਹ ਆਇਆ ਜੰਮ ਕੇ ਤੇ ਮਰ ਕੇ ਚਲਿਆ ਗਿਆ।
ਜਿਉਂ ਸੁਣਿਆ ਘਰ ਕਾਓ,
ਪਛਤਾਉਣਾ ਆਉਂਦਾ ਜਿਵੇਂ ਸੁਣੀਏ ਘਰ ਵਿੱਚ। ਇਸੇ ਤਰ੍ਹਾਂ ਜਿਹੜਾ ਬੇਮੁੱਖ ਹੈ ਜਾਂ ਮਨਮੁੱਖ ਹੈ, ਉਹ ਸੰਸਾਰ ਰੂਪੀ ਇਸ ਘਰ ਵਿੱਚ ਆਇਆ ਹੋਇਆ ਹੈ, ਤੇ ਸੁਣੀਏ ਘਰ ਦੀ ਤਰ੍ਹਾਂ ਜਿਵੇਂ ਕਾਂ ਜਾਂਦਾ ਹੈ, ਇਸੇ ਤਰ੍ਹਾਂ ਸੋ ਸੰਸਾਰ ਰੂਪੀ ਸੁਣੀਆਂ ਘਰ ਹੈ। ਇਹਦੇ ਵਿੱਚ ਜਾਂ ਅਥਵਾ ਇਹ ਸੰਸਾਰ ਰੂਪੀ ਸੁਣੀਏ ਘਰ ਦੇ ਵਿੱਚ ਜੀਵ ਆਇਆ ਹੋਇਆ ਹੈ ਬੇਮੁੱਖ ਦੀ ਤਰ੍ਹਾਂ, ਇਹ ਜੀਵ ਰੂਪੀ ਜਿਹੜਾ ਪ੍ਰਾਹੁਣਾ ਸੰਸਾਰ ਰੂਪੀ ਸੁਣੀਏ ਘਰ ਵਿੱਚੋਂ ਆ ਕੇ ਕਿਹੜਾ ਕੋਈ ਮਨ ਰੂਪੀ ਸ਼ੁੱਧ ਮਨ ਰੂਪੀ ਬੱਚੇ ਦੇ ਪਾਸੋਂ ਇਸ ਨੇ ਵਿਰਾਗ ਤੇ ਵਿਵੇਕ ਰੂਪੀ ਕੋਈ ਟੁਕੜਾ ਥੋੜੋ ਲੈ ਲੈਣਾ ਹੈ, ਜਿਹੜਾ ਨਾਸਤਕਾਂ ਦੀ ਸੰਗਤ ਵਿੱਚ ਜਾਂਦਾ ਹੈ, ਉਹ ਸੁਣੀਏ ਕਾਂ ਦੀ ਤਰ੍ਹਾਂ ਰੋ ਕੇ ਜਾਂਦਾ
ਹੈ।
ਨਾਮ ਜਪੇ ਤੋਂ ਬਗੈਰ ਪਾਈ ਜਿਹੜੀ ਦੇਹ ਹੋਰੀ ਦੁਖੀ ਹੁੰਦੀ ਹੈ ਅੰਤ ਨੂੰ।
ਕਲਰ ਕੀ ਭੀਤ,
ਇਸ ਤਰ੍ਹਾਂ ਹੁੰਦੀ ਜਿਵੇਂ ਕਲਰ ਦੀ ਭੀਤ ਕੰਧ ਹੁੰਦੀ ਹੈ, ਉਹ ਕਿਰਦੀ ਰਹਿੰਦੀ ਡਿੱਗਦੀ ਰਹਿੰਦੀ ਹੈ। ਇਸੇ ਤਰ੍ਹਾਂ ਨਾਮ ਤੋਂ ਬਗੈਰ ਪੰਜਾਂ ਤੱਤਾਂ ਰੂਪੀ ਮਿੱਟੀ ਦੀ ਬਣੀ ਹੋਈ ਦੇਹ ਜਿਹੜੀ ਹੈ, ਦੇਹ ਇਹ ਦੁਖੀ ਹੁੰਦੀ ਹੈ, ਤੇ ਜਿਉਂ ਕਲਰ ਕੀ ਭੀਤ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਇਹ ਕਲਰ ਲੱਗਾ ਹੋਇਆ ਹੈ, ਇਹਦੇ ਵਿੱਚ ਪੈ ਕਰਕੇ ਕਮਜ਼ੋਰ ਹੋਣ ਰੂਪ ਕੁੜਦੀ ਜਾ ਰਹੀ ਕਿਰਦੀ ਜਾ ਰਹੀ
ਹੈ। ਲੱਗ ਮਹਿਲ ਨਾ ਪਾਈ,
ਉਦੋਂ ਤੱਕ ਭਾਈ ਮਹਲ ਸਰੂਪ ਨੂੰ ਨਹੀਂ ਪਾਇਆ ਜਾ ਸਕਦਾ ਕਦੋਂ ਤੱਕ ਜੀ?
ਜਬ ਲੱਗ ਸਾਚ ਨਾ ਚੀਤ,
ਜਬ ਜਦੋਂ ਲੱਗ ਲੱਗਣਾ ਜਦੋਂ ਤੱਕ, ਜਬ ਜਦੋਂ ਲੱਗ ਤੱਕ ਜਦੋਂ ਤੱਕ ਸੱਚੇ ਦੇ ਵਿੱਚ ਚਿੱਤ ਨਹੀਂ ਦਿੱਤਾ ਆਪਣਾ, ਜਦੋਂ ਤੱਕ ਸੱਚੇ ਵਿੱਚ ਮਨ ਨਹੀਂ ਆਪਣਾ ਜੋੜਿਆ, ਤਦੋਂ ਤੱਕ ਮਹਲ ਸਰੂਪ ਦੀ ਪ੍ਰਾਪਤੀ ਨਹੀਂ ਹੋਵੇਗੀ।
ਸ਼ਬਦ ਰਪੈ ਘਰ ਪਾਈਐ,
ਜਿਹੜਾ ਸ਼ਬਦ ਦੇ ਵਿੱਚ ਰੰਗਿਆ ਰਪੈ ਰੰਗਿਆ ਗਿਆ ਉਹ ਘਰ ਸਰੂਪ ਨੂੰ ਪਾ ਲੈਂਦਾ ਹੈ, ਘਰ ਹਿਰਦੇ ਦੇ ਵਿੱਚ ਪਾ ਲੈਂਦਾ। ਕਿਸ ਨੂੰ ਪਾਉਂਦਾ ਹੈ?
ਨਿਰਬਾਣੀ ਪਦ ਨੀਤ,
ਬੰਧਨਾ ਤੋਂ ਰਹਿ ਤੇਰਾ ਪਦ ਨਾ ਨੀਤ ਨਵੀਨ ਰੂਪ, ਉਹ ਹੈ ਪਰਮੇਸ਼ਰ, ਉਸ ਨੂੰ ਘਰ ਹਿਰਦੇ ਵਿੱਚੋਂ ਸੰਗਤ ਵਿੱਚੋਂ ਪਾ ਲੈਂਦਾ ਹੈ।
ਗੁਰ ਪੁੱਛੋ ਆਪਣੇ,
ਹਾਂ ਮੈਂ ਭਾਈ ਇਹ ਤਾਂ ਆਪਣੇ ਗੁਰੂ ਤੋਂ ਪੁੱਛਦੇ ਹਾਂ।
ਗੁਰ ਪੁੱਛ ਕਾਰ ਕਮਾਓ,
ਗੁਰਾਂ ਤੋਂ ਪੁੱਛ ਕੇ ਭਗਤੀ ਦੀ ਕਾਰ ਕਮਾਉਣਾ ਕਰੀਏ।
ਸ਼ਬਦ ਸਲਾਹੀ ਮਨ ਵਸਾ,
ਜਿਹਨਾਂ ਨੇ ਸ਼ਬਦ ਬ੍ਰਹਮ ਨੂੰ ਸਲਾਹੀ ਸਲਾਹੁਣਾ ਕੀਤਾ, ਬੰਦਗੀ ਕੀਤੀ ਹੈ, ਉਹਨਾਂ ਦੇ ਮਨ ਵਿੱਚ ਵਸਦਾ ਹੈ।
ਮੈਂ ਦੁੱਖ ਜਲ ਜਾਓ,
ਉਹਨਾਂ ਦਾ ਹਉਮੈ ਨਾਲ ਦੁੱਖ ਜਲ ਜਾਂਦਾ ਸੜ ਜਾਂਦਾ ਹੈ ਬ੍ਰਹਮ ਅਭਿਆਸ ਰੂਪੀ ਅੱਗ ਨਾਲ।
ਸਹਿਜੇ ਹੋਏ ਮਿਲਾਵੜਾ,
ਸਹਿਜੇ ਸੁਭਾਵਕ ਹੀ ਨਿਰਜਤ ਨੇ ਉਹਨਾਂ ਦਾ ਮਿਲਾਵੜਾ ਮਿਲਾਪ ਹੁੰਦਾ ਹੈ ਵਾਹਿਗੁਰੂ ਨਾਲ।
ਸਾਚੇ ਸਾਚ ਮਿਲਾਓ,
ਸਾਚੇ ਸਾਚੇ ਸਾਚ ਮਿਲਾਓ, ਸਾਚੇ ਸੱਚੇ ਦਾ ਨਾਮ ਜਪਣੇ ਕਰਕੇ ਸੱਚੇ ਬ੍ਰਹਮ ਦੇ ਨਾਲ ਮਿਲਾਓ, ਮਿਲਾਪ ਹੋ ਜਾਂਦਾ ਉਹਨਾਂ ਦਾ।
ਸ਼ਬਦ ਰਤੇ ਸੇ ਨਿਰਮਲੇ,
ਸ਼ਬਦ ਉਪਦੇਸ਼ ਵਿੱਚ ਰੰਗੇ ਗਏ ਉਜਲੇ ਹਨ।
ਸਜ ਕਾਮ ਕ੍ਰੋਧ ਅਹੰਕਾਰ,
ਉਹਨਾਂ ਨੇ ਛੱਡ ਦਿੱਤਾ ਕਾਮ ਦਾ ਫੁਰਨਾ, ਕ੍ਰੋਧ ਦਾ ਫੁਰਨਾ, ਅਹੰਕਾਰ ਦਾ। ਕਾਮ ਨੂੰ ਵਸਤੂ ਵਿਚਾਰ ਦੁਆਰਾ, ਕ੍ਰੋਧ ਨੂੰ ਸ਼ਾਂਤੀ ਨਾਲ, ਅਹੰਕਾਰ ਨੂੰ ਨਿਮਰਤਾ ਨਾਲ।
ਨਾਮ
ਕਾਮ ਕਾਮਨਾ ਫੁਰ ਲੱਗੀ ਪਰਮੇਸ਼ਰ ਦੀ ਭਗਤੀ ਦੀ, ਕ੍ਰੋਧ ਆਉਣ ਲੱਗ ਪਿਆ ਆਲਸ ਤੇ, ਸ਼ੁੱਧ ਹੰਕਾਰ ਪੈਦਾ ਹੋ ਗਿਆ ਕਿ ਅਸੀਂ ਗੁਰੂ ਕੇ ਪੁੱਤਰ ਬਣ ਗਏ।
ਨਾਮ ਸਲਾਹਨ ਸਦ ਸਦਾ,
ਉਹ ਨਾਮ ਨੂੰ ਸਲਾਉਂਦੇ ਹਨ ਸਦ ਹਮੇਸ਼ਾ ਹੀ, ਸਦਾ ਸੈਂਕੜੇ ਵੇਰਾ ਹਰ ਰੋਜ਼।
ਹਰ ਰੱਖ ਹੈ ਔਰ ਧਾਰ,
ਉਹ ਹਰੀ ਨੂੰ ਔਰ ਹਿਰਦੇ ਦੇ ਧਾਰਨ ਕਰਕੇ ਰੱਖ ਰੱਖਦੇ ਹਨ।
ਸੋ ਕਿਉਂ ਮਨ ਵਿਸਾਰੀਐ,
ਸੋ ਉਸ ਨੂੰ ਕਿਸ ਵਾਸਤੇ ਭਾਏ ਮਨ ਵਿੱਚੋਂ ਭੁਲਾਈਏ।
ਸਭ ਜੀਆਂ ਕਾ ਆਧਾਰ,
ਜੋ ਸਾਰੇ ਜੀਵਾਂ ਦਾ ਜਨਤਾ ਦਾ ਆਧਾਰ ਆਸਰਾ ਰੂਪ ਹੈ, ਆਪ ਮੇਰਾ ਧਾਰ ਹੈ।
ਸ਼ਬਦ ਮਰੈ ਸੋ ਮਰ ਰਹੈ,
ਸ਼ਬਦ ਮਰੈ ਸੋ ਮਰ ਰਹੈ, ਜਿਹੜਾ ਸ਼ਬਦ ਸੰਸਾਰ ਵੱਲੋਂ ਮਰ ਗਿਆ ਹੈ ਸੋ ਮਰ ਰਹੈ, ਉਹ ਭਾਈ ਜੰਮਣ ਮਰਨ ਵੱਲੋਂ ਮਰ ਜਾਂਦਾ, ਰਹਿਤ ਹੋ ਜਾਂਦਾ ਹੈ।
ਮਰੈ ਨਾ ਦੂਜੀ ਵਾਰ,
ਫਿਰ ਦੂਜੀ ਵੇਰ ਨੀ ਉਹਨੂੰ ਮਰਨਾ ਪੈਂਦਾ, ਜੰਮਣ ਮਰਨ ਵਿੱਚ ਨੀ ਆਉਣਾ ਪੈਂਦਾ। ਫਿਰ ਪੜ੍ਹੇ ਸ਼ਬਦ,
ਸ਼ਬਦ ਮਰੈ ਸੋ ਮਰ ਰਹੈ,
ਜਿਹੜਾ ਸ਼ਬਦ ਅਭਿਆਸ ਕਰਕੇ ਸ਼ਬਦ ਸੰਸਾਰ ਵੱਲੋਂ ਮਰ ਗਿਆ ਸੋ ਮਰ ਰਹੈ, ਸੋ ਉਹ ਮਰਨ ਵੱਲੋਂ ਰਹਿ ਗਿਆ, ਉਹਨੂੰ ਨੀ ਮੁੜ ਕੇ ਮਰਨਾ ਪੈਂਦਾ।
ਫਿਰ ਮਰੈ ਨਾ ਦੂਜੀ ਵਾਰ,
ਫਿਰ ਉਹਨੂੰ ਜੰਮਣਾ ਵੀ ਨੀ ਪੈਂਦਾ, ਜੰਮੇ ਨਾ ਫੇਰ ਵੀ ਨੀ ਮਰਨਾ ਗਿਆ, ਇਸ ਵਾਸਤੇ ਮਰਨ ਵੱਲੋਂ ਰਹਿ ਗਿਆ ਜੰਮਣ ਮਰਨ ਵੱਲੋਂ।
ਸ਼ਬਦ ਹੀ ਤੇ ਪਾਈਐ,
ਸ਼ਬਦ ਉਪਦੇਸ਼ ਦੁਆਰਾ ਹੀ ਨਿਸ਼ਚੇ ਕਰਕੇ ਪਾਈਦਾ ਹੈ ਪਾਏ।
ਹਰ ਨਾਮੇ ਲੱਗੈ ਪਿਆਰ,
ਜਿਹਨਾਂ ਦਾ ਹਰੀ ਦੇ ਨਾਂ ਵਿੱਚ ਪਿਆਰ ਲੱਗ ਗਿਆ।
ਬਿਨ ਸ਼ਬਦ ਜਗ ਭੂਲਾ ਫਿਰੈ,
ਸ਼ਬਦ ਉਪਦੇਸ਼ ਤੋਂ ਬਿਨਾਂ ਸਾਰਾ ਸੰਸਾਰ ਭੁੱਲ ਵਿੱਚ ਹੀ ਫਿਰਦਾ ਹੈ।
ਮਰ ਜਨਮ ਵਾਰੋ ਵਾਰ,
ਮਰ ਜਨਮ ਮੌਤ ਦਾ ਮਰ ਹੈ, ਮਰ ਜਾਂਦਾ ਵਾਸ਼ਨਾ ਦਾ ਪਤਾ ਜਾਂਦਾ ਹੈ ਵਾਰੋ ਵਾਰ, ਪੂਨਾ ਪੂਨਾ ਮੁੜ ਮੁੜ ਕੇ।
ਸਭ ਸਾਲਾ ਹੈ ਆਪ ਕਾ,
ਸਾਰੇ ਆਪਣੇ ਆਪ ਨੂੰ ਸਲਾਉਂਦੇ ਹਾਂ, ਮੈਂ ਚੰਗਾ ਹਾਂ, ਜੋ ਕੁਮਿਆਰੀ ਆਪਦੇ ਭਾਂਡੇ ਨੂੰ ਸਲਾਉਂਦੀ ਹੈ।
ਵੱਡਾ ਵਡੇਰੀ ਹੋਏ,
ਵੱਡੋ ਵਡੇਰੀ ਹੋਏ, ਵੱਡੇ ਤੋਂ ਵੱਡੇ ਕਹਾਉਂਦੇ ਆਪਣੇ ਆਪ ਨੂੰ। ਗੁਰੂ ਧਾਰਨ ਕੀਤੇ ਤੋਂ ਬਗੈਰ ਆਪਣੇ ਸਰੂਪ ਨੂੰ ਨਹੀਂ ਚੀਨੀਆ ਜਾਣੀ ਦਾ, ਭੇਠਾਂ ਕੜਾਉਣ ਕਰਕੇ ਆਪਣੇ ਸਰੂਪ ਨੂੰ।
ਕਹੇ ਸੁਣੇ ਕਿਆ ਹੋਏ,
ਕਹਿ ਵੀ ਲਿਆ ਤੇ ਹੋਰਨਾਂ ਤੋਂ ਸੁਣ ਵੀ ਲਿਆ ਕੀ ਹੋ ਜਾਵੇਗਾ, ਆਪਣੇ ਆਪ ਨੂੰ ਕਹਿ ਲਿਆ ਮੈਂ ਬੜਾ ਵੱਡਾ ਸੰਤ ਹਾਂ, ਚੇਲਿਆਂ ਨੇ ਕਹਿਤਾ ਜੀ ਸਾਡਾ ਸੰਤ ਤਾਂ ਬੜਾ ਚੜ੍ਹਦੀ ਕਲਾ ਵਾਲਾ, ਲੱਤਾਂ ਇਹਦੀਆਂ ਰਾਤ ਨੂੰ ਵੱਖਰੀਆਂ ਹੋ ਜਾਂਦੀਆਂ, ਬਾਹਾਂ ਵੱਖਰੀਆਂ ਹੋ ਜਾਂਦੀਆਂ, ਧੜ ਵੱਖਰਾ ਕਰਕੇ ਦਿਨੇ ਜੁੜ ਜਾਂਦਾ, ਜੇ ਕਹਿ ਵੀ ਲਿਆ ਤੇ ਕਹਾ ਵੀ ਲਿਆ ਤੇ ਸੁਣ ਵੀ ਲਿਆ ਕੀ ਹੋ ਗਿਆ, ਇਹਦੇ ਨਾਲ ਕੁਝ ਨੀ ਹੋਵੇਗਾ ਪ੍ਰਾਪਤ।
ਨਾਨਕ ਸ਼ਬਦ ਪਛਾਣੀਐ,
ਨਾਨਕ ਨੇ ਪਾਏ ਸ਼ਬਦ ਬ੍ਰਹਮ ਨੂੰ ਪਛਾਣਨਾ ਕਰੀਏ।
ਹਉਮੈ ਕਰੈ ਨਾ ਕੋਈ,
ਜਿਹਨਾਂ ਨੇ ਬ੍ਰਹਮ ਨੂੰ ਪਛਾਣਿਆ ਫਿਰ ਕਹਿੰਦੇ ਹਉਮੈ ਕਰਨਾ ਕੋਈ, ਉਹ ਨੀ ਕੋਈ ਫਿਰ ਹਉਮੈ ਕਰਦਾ, ਉਹ ਗੁਰੂ ਦਾ ਬਣ ਕੇ ਰਹਿੰਦਾ, ਉਸਦੇ ਆਧਾਰ ਆਸਰੇ ਰਹਿੰਦਾ ਹੈ। ਪਰਸੋਂ ਮੂੰਹੋਂ ਨਿਕਲ ਗਿਆ ਥੋੜਾ ਜਿਹਾ, ਪੁੱਛਿਆ ਕੀ ਗੱਲ ਹੈ, ਮੈਂ ਚੜ੍ਹਦੀ ਕਲਾ ਪਾਣੀ ਕੀ ਹੈ, ਕਹਿੰਦੇ ਪਾਣਾ ਹੀ ਛੱਡ ਦਿਓ, ਪਾਣਾ ਨਹੀਂ ਛੱਡਣਾ ਚਾਹੀਦਾ ਸਿੱਖ ਨੂੰ ਕਦੇ ਵੀ। ਹਾਂਜੀ,
ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸਿਗਾਰੀਐ।
ਬਿਨ ਪਿਰ ਧਨ ਸਿਗਾਰੀਐ, ਸੋ ਜਿਵੇਂ ਕੋਈ ਇਸਤਰੀ ਹੋਵੇ ਜਵਾਨ ਤੇ ਮਾਪਿਆਂ ਨੇ ਤਿਰ ਪਤੀ ਨਾ ਭਾਲ ਕੇ ਦਿੱਤਾ ਹੋਵੇ ਧਨ ਇਸਤਰੀ ਨੂੰ, ਉਹ ਸਿਗਾਰ ਲਾਉਂਦੀ ਫਿਰੇ, ਪਾਊਡਰ ਸੁਰਖੀ ਲਾ ਲਵੇ, ਮੀਡੀਆਂ ਗੁੰਦ ਲਵੇ,
ਜੋਬਨ ਬਾਦ ਖੁਆਰ।
ਉਹਦਾ ਜਿਹੜਾ ਜੋਬਨ ਹੈ ਜਵਾਨੀ ਸਾਰਾ ਬਾਦ ਵਿਅਰਥੀ ਹੈ, ਖੁਆਰ ਖਰਾਬ ਹੀ ਹੁੰਦੀ ਹੈ, ਅੰਤ ਨੂੰ ਵਿਸ਼ੇ ਵਿਕਾਰਾਂ ਵਾਲੀ ਉਹਦੀ ਦ੍ਰਿਸ਼ਟੀ ਬਣ ਜਾਂਦੀ ਹੈ ਬਹੁਤੀ ਫੈਸ਼ਨਬਾਜ਼ੀ ਕਰਕੇ, ਸੋ ਬਹੁਤੀ ਖਰਾਬ ਹੁੰਦੀ ਹੈ।
ਨਾ ਮਾਣੇ ਸੁਖ ਸੇਜੜੀ,
ਉਹ ਨਹੀਂ ਮਾਣ ਸਕਦੀ ਸੇਜਾ ਦੇ ਸੁਖ ਆਨੰਦ ਨੂੰ ਪਤੀ ਦੇ ਨਾਲ, ਜਦੋਂ ਹੈ ਹੀ ਨਹੀਂ ਮਾਨਣਾ ਕਿਹਦੇ ਨਾਲ।
ਬਿਨ ਪਿਰ ਬਾਦ ਸਿਗਾਰ,
ਫਿਰ ਪਤੀ ਦੀ ਪ੍ਰਾਪਤੀ ਤੋਂ ਬਗੈਰ ਬਾਦ ਵਿਅਰਥੀ ਹੈ, ਸਿਗਾਰ ਲਾਇਆ ਹੋਇਆ ਅਨੇਕ ਪ੍ਰਕਾਰ ਦਾ, 16 ਪ੍ਰਕਾਰ ਦਾ, ਤਰਾ ਕਾਲੇ ਦੋ ਜਿਲੇ ਪਤਲੇ ਪਤਲੇ ਪੰਜ ਪ੍ਰਕਾਰ, ਚਾਰ ਕਠਣ ਦੋ ਚੀਕ ਨੇ, 16 ਜਾਂ ਸ਼ਿੰਗਾਰ, ਇਹ ਲਾਏ ਹੋਏ ਕਿਸੇ ਵੀ ਅਰਥ
ਨਹੀਂ। ਦੁਹਾਗਣੀ,
ਉਹ ਦੁਹਾਗਣ ਛੁੱਟਣ ਨੂੰ ਬਹੁਤਾ ਘਣਾ ਦੁੱਖ ਹੈ।
ਨਾ ਘਰ ਸੇਜ ਪਤਾਰ,
ਨਾ ਉਹਨੂੰ ਘਰ ਹੀ ਪ੍ਰਾਪਤ ਹੁੰਦਾ ਤੇ ਨਾ ਸੇਜਾ ਤੇ ਨਾ ਪਤਾਰ, ਪਤੀ ਮਿਲਣਾ ਕੀ ਸੀ ਉਸਨੂੰ, ਜਦੋਂ ਮਾਪਿਆਂ ਨੇ ਤਾਂ ਮੰਗੀ ਵਿਆ ਹੀ ਨਹੀਂ, ਆਪਣੇ ਆਪ ਹੀ ਸ਼ਿੰਗਾਰ ਲਾ ਕੇ ਸੁਹਾਗਵੰਤੀਆਂ ਵਰਗਾ ਰੂਪ ਬਣਾਈ ਬੈਠੀ ਹੈ, ਹੁੰਦੀ ਖਰਾਬ ਹੀ ਹੈ ਅੰਤ ਨੂੰ ਰਿਸ਼ੀਆਂ ਵਿੱਚ। ਇਸੇ ਪ੍ਰਕਾਰ ਫਿਰ ਆਰੰਭ ਤੋਂ
ਧਨ ਸਿਗਾਰੀਐ,
ਭਾਈ ਦਿਨ ਬਗੈਰ ਪਰ ਫਿਰ ਜੋ ਅਕਾਲ ਪੁਰਖ ਪਤੀ ਹੈ, ਸੋ ਉਸ ਦੀ ਪ੍ਰਾਪਤੀ ਤੋਂ ਬਗੈਰ ਹੇ ਜਗਿਆਸੂ ਰੂਪ ਇਸਤਰੀ ਸਿਗਾਰੀਏ ਸਿਗਾਰ ਲਾਉਂਦੀ ਫਿਰਦੀ ਹੈ, ਜੋ ਤੂੰ ਤ੍ਰਾਟਕਾਂ ਨੂੰ ਸਾਧਨ ਰੂਪ, ਜਲ ਧਾਰੇ ਕਰਨ ਰੂਪ, ਧੋਣੀਆਂ ਧੋਣੀਆਂ ਤੌਣ ਰੂਪ,
ਜੋਬਨ ਬਾਦ ਖੁਆਰ,
ਤੇਰਾ ਜੋਬਨ ਸ਼ੌਂਕ ਅਵਸਥਾ ਰੂਪ, ਤੇ ਸ਼ੌਂਕ ਅਵਸਥਾ ਰੂਪ ਜਿਹੜੀ ਤੇਰੀ ਜਵਾਨੀ ਹੈ ਬਾਹਰ ਵਿਅਰਥੀ ਹੈ, ਖੁਆਰ ਖਰਾਬ ਹੀ ਹੋਵੇਗੀ ਅੰਤ ਨੂੰ, ਹੋਰ ਨਾ ਤੋ ਪੂਜਾ ਕਰਾ ਲਈ ਮੱਥੇ ਟਿਕਾ ਲਗੇ, ਪਰਮੇਸ਼ਰ ਦੀ ਪ੍ਰਾਪਤੀ ਦਾ ਚਾਅ ਹੀ ਨਾ ਉਤਪੰਨ ਹੋਇਆ ਕਦੇ।
ਨਾ ਮਾਣੇ ਸੁਖ ਸੇਜੜੀ,
ਇਹ ਸੁਖ ਜਿਹੜੀ ਤੇਰੀ ਅੰਤਹ ਕਰਨ ਸੇਜਾ ਹੈ, ਬਣੀ ਹੋਈ ਮਨ ਬੁੱਧ ਚਿੱਤ ਹੰਕਾਰ ਦੇ ਪਾਵੇ ਬਣੇ ਆ, ਬਾਹੀਆਂ ਬਿਰਤੀਆਂ ਬਾਹੀਆਂ ਤੇ ਸੇਰਵੇ ਬਣੇ ਹੋਏ ਹਨ, ਪ੍ਰੇਮ ਦੇ ਵਾਣ ਨਾਲ ਜਿਹੜੀ ਬੋਲਣੀ ਸੀ, ਸੋ ਇਹ ਜਿਹੜੀ ਸੇਜਾ ਬਣਾਉਣੀ ਸੀ ਅੰਦਰ, ਸੋ ਇਸੇ ਤਰ੍ਹਾਂ ਹੀ ਵਿਸ਼ੇ ਆਪਾਂ ਜਿਹੜੇ ਵਿਸ਼ਿਆਂ ਸ਼ਬਦ ਸਪਰਸ਼ ਰੂਪ ਰਸਗੰਧ ਇਹਨਾਂ ਦਾ ਤਿਆਗ ਰੂਪ ਜਿਹੜੇ ਫੁੱਲ ਉੱਪਰ ਪਾਉਣੇ ਸੀ, ਸੋ ਚਾਰੇ ਮਹਾਂਵੇ ਵਾਕ ਰੂਪ ਇਹ ਸੇਜ ਬੰਦ ਪਾਉਣੇ ਸਨ, ਸੱਤ ਸੰਤੋਖ ਦੇ ਤੋਤੇ ਲਟਕਾਉਣੇ ਸਨ, ਬਿਰਤੀ ਨੂੰ ਕਾਗਰ ਕਰ ਰੂਪ, ਸੋ ਇਹ ਦੌਣ ਪਾਉਣੀ ਸੀਗੀ, ਇਸ ਤਰ੍ਹਾਂ ਜਿਹੜਾ ਮੰਜਾ ਤਿਆਰ ਕਰਕੇ ਰੱਖਣਾ ਸੀ, ਸੋ ਤੁਲਤਾ ਦੀ ਤਲਾਈ ਤੇ ਸੰਤਾ ਦੀ ਵਿਛਾਈ ਬਣਾਉਣੀ ਸੀ, ਭਗਤੀ ਦਾ ਸਰਪੋਸ਼ ਉੱਪਰ ਵਿਛਾਉਣਾ ਸੀ, ਹੰਕਾਰ ਦਾ ਤਿਆਗ ਰੂਪ ਇਹ ਸਰਹਾਣਾ ਰੱਖਣਾ ਸੀ। ਐਸੀ ਜਿਹੜੀ ਸੇਜਾ ਅੰਦਰ ਬਣੀ ਹੋਈ ਹੈ, ਨਾ ਮਾਣੇ ਸੁਖ ਸੇਜੜੀ, ਐਸੀ ਅੰਤਹਕਰ ਰੂਪੀ ਸੇਜਾ ਦੇ ਉੱਪਰ ਪਰਮੇਸ਼ਰ ਪਤੀ ਦੀ ਪ੍ਰਾਪਤੀ ਦੇ ਅਭੇਤਾ ਦੇ ਆਨੰਦ ਰੂਪ ਆਨੰਦ ਨੂੰ ਨਹੀਂ ਮਾਣ ਸਕਦੀ।
ਬਿਨ ਪਿਰ ਬਾਦ ਸਿਗਾਰ,
ਪਿਰ ਪਤੀ ਦੀ ਪ੍ਰਾਪਤੀ ਤੋਂ ਬਗੈਰ ਜਿਹੜਾ ਤੇਰਾ ਸਿਗਾਰ ਲਾਇਆ 16 ਪ੍ਰਕਾਰ ਦਾ, ਇਹ ਵਿਆਦ ਬਾਦ ਵਿਅਰਥੀ ਹੈ, ਕਿਸੇ ਵੀ ਕੰਮ ਨਹੀਂ ਹੈ।
ਦੁੱਖ ਘਣਾ ਦੁਹਾਗਣੀ,
ਇਹ ਛੁੱਟੜ ਹੋਈਏ ਹੋਈਏ ਜੀਵ ਰੂਪ ਇਸਤਰੀ, ਘਣਾ ਦੁੱਖ ਬਹੁਤਾ ਮਿਲੇਗਾ ਤੈਨੂੰ।
ਨਾ ਘਰ ਸੇਜ ਪਤਾਰ,
ਨਾ ਮੁੜ ਕੇ ਤੈਨੂੰ ਇਹ ਮਨੁੱਖਾ ਜਨਮ ਰੂਪੀ ਘਰ ਹੀ ਮਿਲਣਾ ਹੈ, ਨਾ ਤਾਂ ਘਰ ਰੂਪੀ ਤੇਰੇ ਸੇਜਾ ਪਵਿੱਤਰ ਹੋਣੀ ਹੈ, ਨਾ ਪਤਾਰ ਪਤੀ ਪੂਰਤੀ ਕਰਨ ਵਾਲਾ ਮਿਲਣਾ ਹੈ।
ਮਨ ਰੇ ਰਾਮ ਜਪਹ ਸੁਖ ਹੋਏ,
ਰੇ ਮੇਰੇ ਮਨ ਹੇ ਪਿਆਰੇ ਜੀਵ, ਹੇ ਗੁਰਸਿੱਖ ਰਾਮ ਜਪਹ, ਰਮੇ ਹੋਏ ਪਰਮੇਸ਼ਰ ਮੰਤਰੀ ਦਾ ਜਾਪ ਕਰੋ ਫਿਰ ਸੁਖ ਹੋਏ, ਆਤਮਾ ਨੂੰ ਸੁਖ ਪ੍ਰਾਪਤ ਹੋਵੇਗਾ, ਸੁਖ ਸਰੂਪ ਦੀ ਪ੍ਰਾਪਤੀ ਵਾਲੇ ਹੋ ਜਾਵੋਗੇ।
ਬਿਨ ਗੁਰ ਪ੍ਰੇਮ ਨਾ ਪਾਈਐ,
ਹਾਂਜੀ
ਬਿਨ ਗੁਰ ਪ੍ਰੇਮ ਨਾ ਪਾਈਐ,
ਭਾਈ ਗੁਰੂ ਧਾਰਨ ਕੀਤੇ ਤੋਂ ਬਿਨਾਂ ਪ੍ਰੇਮ ਵੀ ਨਹੀਂ ਪ੍ਰਾਪਤ ਹੁੰਦਾ ਗਾ, ਪ੍ਰੇਮ ਵੀ ਤਾਂ ਹੀ ਪ੍ਰਾਪਤ ਹੁੰਦਾ ਜੇ ਗੁਰੂ ਦੀ ਕਿਰਪਾ ਹੋਵੇ, ਤੇ ਗੁਰੂ ਦੀ ਕਿਰਪਾ ਤਾਂ ਹੀ ਹੋਵੇਗੀ ਜੇ ਗੁਰੂ ਧਾਰਨ ਕਰਾਂਗੇ, ਬਾਬਾ ਦੀਪ ਸਿੰਘ ਜੀ ਨੇ ਗੁਰੂ ਧਾਰਨ ਕੀਤਾ ਸੀ ਤਾਂ ਹੀ ਪ੍ਰੇਮ ਪ੍ਰਾਪਤ ਹੋਇਆ ਸੀ, 500 ਸਿੰਘਾਂ ਨੂੰ ਨਾਲ ਲੈ ਕੇ ਤੁਰੇ ਸਨ ਬਾਬਾ ਜੀ, ਜਿਸ ਵੇਲੇ ਦਮਦਮਾ ਸਾਹਿਬ ਤੋਂ ਤੁਰੇ ਹੈ ਹਰੀ ਕੇ ਪਤਨ ਤੇ ਆਉਂਦਿਆਂ 5000 ਸਿੰਘਾਂ ਦੀ ਗਿਣਤੀ ਹੋ ਗਈ ਸੀ, ਇੱਥੇ ਅੰਮ੍ਰਿਤਸਰ ਤੱਕ ਪਹੁੰਚਦਾ ਕੇਵਲ 88 ਸਿੰਘ ਸ਼ਹੀਦ ਹੋਏ ਸੀ, ਬਾਕੀ ਸਾਰੇ ਬਚ ਗਏ ਸਨ, ਇੰਨੀ ਭਾਜੜ ਪਾਈ ਸੀ ਅਬਦਾਲੀ ਦੀ ਫੌਜ ਨੂੰ। ਸੋ ਜਿਹੜਾ ਮੰਜੀ ਸਾਹਿਬ ਦੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਸੰਗਮਰਮਰ ਦਾ ਥੜਾ ਬਣਿਆ ਹੋਇਆ ਹੈ, ਉਹ ਉਸ ਵੇਲੇ ਜਿਹੜੇ 88 ਸਿੰਘ ਬਾਬਾ ਜੀ ਦੇ ਨਾਲ ਸ਼ਹੀਦ ਹੋਏ ਸੀ, ਸੋ ਉਹਨਾਂ ਦੀ ਯਾਦਗਾਰ ਵਿੱਚ ਥੜਾ ਬਣਿਆ ਹੋਇਆ ਹੈ। ਬਾਬਾ ਜੀ ਦਾ ਸੀਸ ਜਦੋਂ ਪਰਕਰਮਿਆਂ ਵਾਲੇ ਥਾਂ ਤੇ ਪਹੁੰਚੇ ਹੈ, ਪਹਿਲਾਂ ਜਿਸ ਵੇਲੇ ਸੀਸ ਕੱਟਿਆ ਗਿਆ ਸੀ, ਮੀਤ ਜਥੇਦਾਰ ਸੀ ਭਾਈ ਨੱਥਾ ਸਿੰਘ ਜੀ, ਉਹਨਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਦਾ ਪਰਨ ਸੀ, ਕਹੀ ਦਰਬਾਰ ਸਾਹਿਬ ਜਾਵਾਂਗੇ। ਤਾਂ ਉਸ ਵੇਲੇ ਬਾਬਾ ਨੱਥਾ ਸਿੰਘ ਜੀ ਦੇ ਇਹ ਬਚਨ ਸੁਣ ਕੇ ਸੋ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਤਲੀ ਤੇ ਰੱਖ ਕੇ ਅੱਗੇ ਜੰਗ ਸ਼ੁਰੂ ਕੀਤਾ ਸੀ। ਤੇ ਜਿਸ ਵੇਲੇ ਇੱਥੇ ਪਹੁੰਚੇ ਬਾਬਾ ਨੱਥਾ ਸਿੰਘ ਜੀ ਨਾਲ ਸਨ, ਉਸ ਵੇਲੇ ਉਹਨਾਂ ਨੇ ਕਿਹਾ ਕਿ ਬਾਬਾ ਜੀ ਤੁਹਾਡਾ ਬਚਨ ਪੂਰਾ ਹੋ ਗਿਆ, ਆਪਾਂ ਸਰੋਵਰ ਤੇ ਆ ਗਏ ਹਾਂ ਤੇ ਜਿਹੜਾ ਪਰਕਰਮਾ ਦੇ ਥਾਂ ਬਣਿਆ ਇੱਥੇ ਬਾਬਾ ਜੀ ਆਪਣਾ ਸੀਸ ਰੱਖ ਕੇ ਤੇ ਸਤਿਗੁਰੂ ਰਾਮਦਾਸ ਸਾਹਿਬ ਦੇ ਚਰਨ ਤੇ ਨਮਸਕਾਰ ਕਰਕੇ ਜਕਾਰਾ ਛੱਡ ਕੇ ਸਰੀਰ ਸ਼ਾਂਤ ਕੀਤਾ ਸੀ। ਇੱਥੋਂ ਮੁੜ ਕੇ ਸਰੀਰ ਸਾਰਾ ਸਮੇਤ ਸੀਸ ਦੇ ਲਿਜਾ ਕੇ ਜਿਹੜਾ ਬਾਅਦ ਚਾਟੀਵਿੰਡ ਗੁਰਦੁਆਰਾ ਬਣਿਆ ਸੀਸਗੰਜ ਦੇ ਬਾਬਾ ਜੀ ਦਾ, ਉੱਥੇ ਲਿਜਾ ਕੇ ਸੰਸਕਾਰ ਕੀਤਾ ਸੀ। ਬਾਕੀ ਜਿਹੜੇ 88 ਸਿੰਘ ਇੱਥੇ ਚੱਬੇ ਤੋਂ ਗਾਂਹ ਆਣ ਕੇ ਸ਼ਹੀਦ ਹੋਏ ਸਨ, ਉਹਨਾਂ ਦੀ ਪੜਤਾਲ ਕਰਕੇ ਉਹਨਾਂ ਦਾ ਜਿਹੜਾ ਸੋ ਸੰਸਕਾਰ ਕੀਤਾ ਗਿਆ, ਉਹ ਜਿਹੜਾ ਮੰਜੀ ਸਾਹਿਬ ਦੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਥੋੜ੍ਹਾ ਬਣਿਆ ਜਿੱਥੇ ਨਿਹੰਗ ਸਿੰਘ ਰਗੜਾ ਲਾਉਂਦੇ ਰਹਿੰਦੇ ਸਾਰੀ ਦਿਹਾੜੀ, ਉੱਥੇ ਸੰਸਕਾਰ ਕੀਤਾ ਸੀ। ਉਹ 88 ਸਿੰਘਾਂ ਦੀ ਯਾਦਗਾਰ ਵਿੱਚ ਇਹ ਥੜਾ ਬਣਿਆ ਖਾਲਸਾ ਜੀ। ਇਸ ਤਰ੍ਹਾਂ ਸਮਝ ਲੈਣਾ ਸੋ ਮਹਾਰਾਜ ਕਹਿੰਦੇ ਹਨ
ਬਿਨ ਗੁਰ ਪ੍ਰੇਮ ਨਾ ਪਾਈ,
ਭਾਈ ਗੁਰੂ ਧਾਰਨ ਕੀਤੇ ਦੇ ਬਿਨਾਂ ਪ੍ਰੇਮ ਦੀ ਪ੍ਰਾਪਤੀ ਨਹੀਂ ਹੁੰਦੀ। ਬਾਬਾ ਮਨੀ ਸਿੰਘ ਜੀ ਨੇ ਗੁਰੂ ਧਾਰਨ ਕੀਤਾ ਹੈ, ਤਾਂ ਹੀ ਮੈਂ ਤੋਂ ਪਰੇ ਹੋ ਕਰਕੇ ਪ੍ਰੇਮ ਨਿਭਾਇਆ, ਗੁਰੂ ਘਰ ਦੇ ਨਾਲ ਬੰਧ ਮਨ ਕਟਵਾ ਲਿਆ, ਪ੍ਰੇਮ ਨਿਭਾਇਆ। ਭਾਈ ਤਾਰੂ ਸਿੰਘ ਜੀ ਨੇ ਬਿਨਾਂ ਗੁਰੂ ਦੀ ਕਿਰਪਾ ਤੋਂ ਪ੍ਰੇਮ ਦੀ ਪ੍ਰਾਪਤੀ ਨਹੀਂ। ਕੇਵਲ 88 ਸਿੰਘ ਹੀ ਸ਼ਹੀਦ ਹੋਏ ਸੀ ਸਾਰੇ 5000 ਚੋਂ। ਹੁਣ ਕਹਿੰਦੇ ਆ ਕਿ ਗੌਰਮੈਂਟ ਬੜੀ ਬਲਵਾਨ ਹੈ।
ਸ਼ਬਦ ਮਿਲੇ ਰੰਗ ਹੋਏ,
ਜਿਹੜੇ ਸ਼ਬਦ ਬ੍ਰਹਮ ਵਿੱਚ ਮਿਲੇ ਗਏ ਰੰਗ ਹੋਏ, ਉਹਨਾਂ ਨੂੰ ਆਨੰਦ ਪ੍ਰਾਪਤ ਹੋਏ ਹੁੰਦਾ ਸੀ ਹੋਵੇਗਾ। ਨਿਸ਼ਚਾ ਨੀ ਆਪਾਂ ਨੂੰ ਤਾਂ ਹੀ ਡਾਵਾਂ ਡੋਲ ਰਹਿੰਦਾ ਨਾ ਮਨ, ਨਿਸ਼ਚਾ ਆਵੇ ਤੇ ਫਿਰ ਕੋਈ ਗੱਲ ਨੀ ਗੀ।
ਰਹਾਓ ਗੁਰ ਸੇਵਾ ਸੁਖ ਪਾਈਏ,
ਉਹ ਸਾਰੇ 88 ਹੋਏ ਸੀਗੇ ਸ਼ਹੀਦ, ਆਪਾਂ ਕਿੰਨੇ ਇੱਥੇ, ਚਲੋ 88 ਰੱਖ ਲਓ ਮਰ ਜਾਂਗੇ, ਬਾਕੀ ਤਾਂ ਬਚਣ ਗਈ ਨਾ।
ਗੁਰ ਸੇਵਾ ਸੁਖ ਪਾਈਆ,
ਗੁਰਾਂ ਦੀ ਸੇਵਾ ਕਰਕੇ ਸੁਖ ਪਾਈਦਾ, ਸਾਰੇ ਕਹਿੰਦੇ ਵੀ ਸੁਖ ਪ੍ਰਾਪਤ ਹੋਏ। ਮਹਾਰਾਜ ਨੇ ਦੱਸ ਵੀ ਦਿੱਤਾ ਹੈ ਏਦੂ ਵੱਡੀ ਸੇਵਾ ਕੀ ਜੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖ
ਲਈਏ।
ਇਸੇ ਸੇਵਾ ਨੂੰ ਨਿਭਾਉਣ ਵਾਸਤੇ ਸੀਸ ਦਿੱਤਾ ਟਕਸਾਲ ਨੇ।
ਹਰ ਵਾਰ ਸਹਿਜ ਸੀਗਾਰ,
ਉਹਨਾਂ ਨੇ ਹਰ ਜੋ ਵਾਰ ਪਤੀ ਹੈ ਉਸ ਨੂੰ ਪਾ ਲਿਆ, ਸਹਿਜ ਸੁੱਤੇ ਸਿੱਧੀ ਉਹਨਾਂ ਦਾ ਸਿਗਾਰ ਲੱਗ ਗਿਆ। ਉਹਨਾਂ ਨੇ ਤਰਾ ਕਾਲੇ ਦੋ ਉਜਲੇ ਕਰ ਲਿਆ, ਤਿੰਨਾਂ ਕਾਲਾਂ ਨੂੰ ਵੀ ਸਫ਼ਰ ਕਰ ਲਿਆ ਹੈ। ਸੋ ਬਾਲਕ ਅਵਸਥਾ, ਜਵਾਨੀ ਤੇ ਬਿਰਧ ਅਵਸਥਾ ਨੂੰ ਦੋਵੇਂ ਉਜਲੇ ਕਰ ਲਿਆ, ਲੋਕ ਤੇ ਪਰਲੋਕ। ਪੰਜ ਪਤਲੇ ਪਾ ਦਿੱਤੇ ਹਨ, ਵਿਕਾਰ ਵੈਰਾਗ ਵਿਵੇਕ ਖੱਟ ਸੰਪਤੀ ਮੁੱਖ ਇੱਛਾ ਚਾਰੇ ਸਾਧਨ ਵੀ ਉਹਨਾਂ ਨੇ ਕਰ ਲਏ ਜਿਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ। ਤੇ ਦੋਏ ਚੀਕ ਨੇ ਮਨ ਤੇ ਬੁੱਧ ਨੂੰ ਵੀ ਭਗਤੀ 'ਚ ਸਨਿਗਧ ਕਰ ਲਿਆ, ਇਹ 16 ਸਿਗਾਰ ਉਹਨਾਂ ਨੇ ਲਾਰ ਲਏ ਸੁੱਤੇ ਸਿੱਧੀ ਸੁਭਾਵਕ।
ਸੱਚ ਮਾਣੇ ਪਿਰ ਸੇਜੜੀ,
ਉਹਨਾਂ ਨੇ ਸੱਚ ਨਿਸ਼ਚੇ ਕਰਕੇ ਪਿਰ ਪਤੀ ਦੇ ਨਾਲ ਸੇਜਾ ਦੇ ਆਨੰਦ ਨੂੰ ਮਾਣ ਲਿਆ ਹੈ, ਭੇਟਤਾ ਦੇ ਨੂੰ
ਹੇਤ ਪਿਆਰ,
ਉਹਨਾਂ ਦਾ ਗੂੜਾ ਗਾੜਾ ਹੇਤ ਪਿਆਰ ਬਹੁਤਾ ਲੱਗ ਗਿਆ ਹੈ ਪਿਆਰ ਗੁਰੂ ਨਾਲ। ਹੋ ਰਹਿ ਨਾ ਸਕਾਂ ਮੈਂ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲਿਆ ਜੀ, ਉਹ ਬਣ ਗਏ।
ਗੁਰਬਖ ਜਾਨ ਸਿਆਣੀਐ,
ਗੁਰਮੁਖ
ਜਾਨ ਸਿਆਣੀਐ,
ਜਿਹੜੇ ਗੁਰਮੁਖਾਂ ਨੂੰ ਉਹਨਾਂ ਨੇ ਜਾਣ ਗਿਆਨ ਦੁਆਰਾ ਸਜਾਣੀਆ ਜਾਣ ਲਿਆ, ਆਪਣੇ ਸਰੂਪ ਨੂੰ ਜਾਣਨਾ ਗਿਆਨ ਦਾ ਹੈ।
ਗੁਰਮੇਲੀ ਗੁਣ ਚਾਰ,
ਗੁਰਮੇਲੀ ਗੁਰਾਂ ਦੇ ਜਗਿਆਸੂ ਰੂਪੀ ਇਸਤਰੀ ਨੂੰ ਮੇਲੀ ਮਿਲਾ ਲਿਆ ਹੈ। ਗੁਣ ਚਾਰ ਜਿਹੜੇ ਗੁਣਾਂ ਕਰਕੇ ਚਾਰੂ ਸੁੰਦਰ ਹਨ, ਜਿਹਨਾਂ ਕੋਲੇ ਚਾਰ ਗੁਣ ਹਨ, ਵਿਰਾਗ ਵਿਵੇਕ ਹੱਕ ਸੰਪਤੀ ਮੁੱਖ ਇੱਛਾ, ਇਹ ਚਾਰੇ ਗੁਣ ਹਨ। ਕਰਨਮ ਮੁਕਤ ਮੈਤਰੀ ਅਪੇਖਿਆ, ਜਿਹਨਾਂ ਕੋਲੇ ਚਾਰੇ ਗੁਣ ਹਨ, ਸਰਨ ਮੰਨਣ ਦਿਆਸਨ ਤੇ ਤਤਮ ਦਾ ਸੋਧਨ, ਇਹ ਚਾਰੇ ਗੁਣ ਜਿਹਨਾਂ ਦੇ ਪਾਸ ਹਨ, ਉਹਨਾਂ ਗੁਣ ਵਾਲਿਆਂ ਨੂੰ, ਗੁਣ ਜਿਹਨਾਂ ਕੋਲੇ ਸੱਤ ਸੰਤੋਖ ਦਾ ਧਰਮ ਵਿਚਾਰ, ਗੁਣ ਜਿਹੜੇ ਗਿਆਨ ਦੀ ਪ੍ਰਾਪਤੀ ਵਾਲੇ ਚਾਰੂ ਸੁੰਦਰ ਹਨ, ਉਹਨਾਂ ਨੂੰ ਮੇਲ ਲਿਆ।
ਸੱਚ ਮਿਲੋ ਵਰ ਕਾਮਣੀ,
ਸੱਚ ਮਿਲੋ ਵਰ ਕਾਮਣੀ, ਸੱਚ ਨਿਸ਼ਚੇ ਕਰਕੇ ਮਿਲਣਾ ਕਰੋ ਵਰ ਪਤੀ ਦੇ ਨਾਲ, ਇਹ ਕਾਮਣੀ ਜਗਿਆਸੂ ਰੂਪ ਇਸਤਰੀ।
ਫਿਰ ਮੋਹੀ ਰੰਗ ਲਾਏ,
ਜਿਹਨਾਂ ਨੂੰ ਫਿਰ ਪਤੀ ਨੇ ਮੋਹੀ ਮੋਹਤ ਕਰ ਲਿਆ, ਉਹਨਾਂ ਨੂੰ ਰੰਗ ਆਨੰਦ ਲਾਏ ਲਾ ਦਿੱਤਾ ਹੈ।
ਮਨ ਤਨ ਸੱਚ ਵਿਗਸਿਆ,
ਉਹਨਾਂ ਦਾ ਮਨ ਵੀ, ਉਹਨਾਂ ਦਾ ਤਨ ਸਰੀਰ ਵੀ ਸੱਚ ਦੇ ਵਿੱਚ ਵਿਗਸਿਆ, ਖੁਸ਼ ਹੋ ਗਿਆ। ਹਰ ਵੇਲੇ ਆਨੰਦ ਸਾਹਿਬ ਖੇੜੇ ਨਾਲ ਰਹਿੰਦੇ ਆ, ਗੁਲਾਬ ਨੂੰ ਤਹਿ ਤਹਿ ਕਰਦੇ ਹਨ, ਕਦੇ ਮਰਜਾਉਂਦੇ ਨੇ, ਉਦਾਸੀ ਨਹੀਂ ਹੁੰਦੀ ਕਿਸੇ ਕਾਸ਼ਟ ਨੂੰ ਵੇਖ ਕੇ, ਮਨ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ।